ਸਲੋਕ ਮਹੱਲਾ ਪਹਿਲਾ। ਨਾ ਸਤ ਦੁਖੀਆ ਨਾ ਸਤ ਸੁਖੀਆ ਨਾ ਸਤ ਪਾਣੀ ਜੰਤ ਫਿਰ ਹੈ। ਇਸ ਪ੍ਰਕਾਰ ਬਚਨਾ ਸਿੱਧਾਂ ਨੇ ਬੇਨਤੀ ਕੀਤੀ ਕਿ ਸਤ ਦੀ ਪ੍ਰਾਪਤੀ ਕਿਸ ਤਰ੍ਹਾਂ ਹੁੰਦੀ ਹੈ, ਦੁਖੀ ਰਹਿਣ ਕਰਕੇ ਹੁੰਦੀ ਹੈ ਜਾਂ ਸੁਖੀ ਰਹਿਣ ਕਰਕੇ ਹੁੰਦੀ ਹੈ। ਮਹਾਰਾਜ ਗੁਰੂ ਨਾਨਕ ਸਾਹਿਬ ਫਰਮਾਉਂਦੇ ਆ, ਨਾ ਸਤ ਦੀ ਪ੍ਰਾਪਤੀ ਹੁੰਦੀ ਹੈ ਦੁਖੀ ਰਹਿਣ ਕਰਕੇ, ਨਾ ਹੀ ਸਤ ਰੂਪ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਸੁਖੀ ਰਹਿਣ ਨਾਲ। ਜਿਵੇਂ ਪਾਣੀ ਦੇ ਜੰਤ ਜਿਹੜੇ ਉਹ ਪਾਣੀ 'ਚ ਫਿਰਦੇ ਨੇ, ਉਸ ਵਾਂਗੂ ਜਲ ਧਾਰਾ ਵੀ ਸਹਾਰਨਾ ਕਰੇ ਤਾਂ ਵੀ ਸਤ ਰੂਪ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ ਹੈ। ਨਾ ਸਤ ਮੂੰਡ ਮੁੰਡਾਈ ਕੇਸੀ ਨਾ ਸਤ ਪੜਿਆ ਦੇਸ ਫਿਰੈ। ਸੋ ਇਸ ਪ੍ਰਕਾਰ ਫਰਮਾਉਂਦੇ ਹਨ ਪਾਵਨ ਬਚਨ, ਨਾ ਹੀ ਸਤ ਸਰੂਪ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਮੂੰਡ ਮੁੰਡਾਈ ਸਿਰ ਮੂੰਹ ਮਨਾਉਣੇ ਕਰਕੇ, ਅਤੇ ਨਾ ਹੀ ਸਤ ਸਰੂਪ ਦੀ ਪ੍ਰਾਪਤੀ ਹੁੰਦੀ ਹੈ ਕੇਸਾਂ ਦੇ ਧਾਰਨੇ ਕਰਕੇ, ਨਾ ਹੀ ਸਤ ਸਰੂਪ ਦੀ ਪ੍ਰਾਪਤੀ ਹੁੰਦੀ ਹੈ ਪੜ੍ਹਨੇ ਕਰਕੇ, ਨਾ ਹੀ ਦੇਸ਼ਾਂ ਵਿੱਚ ਫਿਰਨ ਨਾਲ ਉਹਦੀ ਪ੍ਰਾਪਤੀ ਹੁੰਦੀ ਹੈ। ਇੱਥੇ ਕੇਸਾਂ ਦੇ ਧਾਰਨੇ ਕਰਕੇ ਪਾਵੜੇ ਲੰਬੀਆਂ ਲੰਬੀਆਂ ਜਟਾਂ ਬਣਾਉਂਦੇ ਨੇ, ਗਿੱਟਿਆਂ ਤੱਕ ਬੋਹੜ ਦਾ ਦੁੱਧ ਲਾ ਕੇ ਲਮਕਾ ਲੈਂਦੇ ਨੇ। ਜਾਂ ਹੁਣ ਭੇਖੀ ਮੂਰਖ ਸਿੱਖ ਮਹਾਰਾਜ ਨੇ ਲਿਖਿਆ, ਐਵੇਂ ਲੰਬੇ ਵਾਲ ਕਰਨ ਨਾਲ ਪਰਮਾਤਮਾ ਦੀ ਪ੍ਰਾਪਤੀ। ਜੇ ਕੇਸ ਬਣਾਵੇ, ਕੇਸ ਉਹ ਤਾਂ ਬਣਦੇ ਜੇ ਉਹਨਾਂ 'ਚ ਅੰਮ੍ਰਿਤ ਪਵੇ, ਕੇਸਾਂ ਨੂੰ ਬਣਾਵੇ ਨਾ, ਪੰਜ ਕਕਾਰ ਹੁੰਦੇ ਅਲੱਗ। ਇਸ ਪ੍ਰਕਾਰ ਜੇ ਕੋਈ ਕਹੇ ਮੈਂ ਜੀ ਬੜੀਆਂ ਲੰਬੇ ਲੰਬੇ ਵਾਲ ਲਟਕਾਏ ਤਾਂ ਮੈਨੂੰ ਪ੍ਰਾਪਤੀ ਹੋ ਜਾਵੇਗੀ, ਨਹੀਂ, ਗੁਰੂ ਕੀ ਮਰਿਆਦਾ ਅਲੱਗ ਹੈ, ਇੱਥੇ ਉਹ ਦੂਜਾ ਭਾਵ ਨਹੀਂ ਲੈ ਲੈਣਾ। ਨਾ ਸਤ ਰੁੱਖੀ ਬਿਰਖੀ ਪੱਥਰ ਆਪ ਛਾਵ ਹੈ ਦੁੱਖ ਸਹ ਹੈ। ਜੋ ਜੰਗਲ ਵਿੱਚ ਹੁੰਦੇ ਨੇ ਉਹਨਾਂ ਦਾ ਨਾਂ ਰੁੱਖ ਹੁੰਦਾ, ਜੋ ਬਾਗਾਂ 'ਚ ਹੁੰਦੇ ਨੇ ਉਹਨਾਂ ਦਾ ਨਾਂ ਬ੍ਰਿਕਸ਼ ਹੁੰਦਾ। ਰੁੱਖਾਂ ਬ੍ਰਿਕਸ਼ਾਂ ਦੇ ਹੇਠ ਬੈਠਣ ਕਰਕੇ, ਰੁੱਖ ਬ੍ਰਿਕਸ਼ਾਂ ਦੇ ਫਲ ਖਾਣ ਕਰਕੇ ਵੀ ਸਤ ਦੀ ਪ੍ਰਾਪਤੀ ਨਹੀਂ ਹੁੰਦੀ। ਪੱਥਰ ਵਾਂਗੂ ਆਪਣੇ ਆਪ ਨੂੰ ਤਛਾਉਣ ਕਰਕੇ ਅਤੇ ਦੁੱਖਾਂ ਦੇ ਸਹਾਰਨੇ ਕਰਕੇ ਵੀ ਸਤ ਸਰੂਪ ਦੀ ਪ੍ਰਾਪਤੀ ਨਹੀਂ ਹੁੰਦੀ। ਨਾ ਸਤ ਹਸਤੀ ਬੰਧੇ ਬੱਧੇ ਸੰਗਲ ਨਾ ਸਤ ਗਾਈ ਕਾਹੋ ਚਰ ਹੈ। ਹਸਤੀ ਦਾ ਹਾਥੀ ਵਾਂਗੂ ਸੰਗਲਾਂ ਨਾਲ ਬੰਨ੍ਹਣੇ ਕਰਕੇ ਵੀ ਸਤ ਦੀ ਪ੍ਰਾਪਤੀ ਨਹੀਂ ਹੁੰਦੀ। ਗਊਆਂ ਵਾਂਗੂ ਜਿਹੜਾ ਘਾਹ ਦੇ ਚਰਨੇ ਕਰਕੇ, ਫਲ ਫੁੱਲ ਖਾਣੇ ਕਰਕੇ ਸਤ ਦੀ ਪ੍ਰਾਪਤੀ ਨਹੀਂ ਹੁੰਦੀ। ਸਤ ਸਰੂਪ ਜਿਹੜਾ ਆਪਣੇ ਅੰਦਰ ਹੈ ਉਹਦੀ ਗੱਲ ਕਰਦੇ ਨੇ, ਸਤ ਸਰੂਪ ਪਰਮਾਤਮਾ ਆਤਮਾ। ਦੂਜਾ ਭਾਵ ਇਹ ਵੀ ਸਾਰੀਆਂ ਚੀਜ਼ਾਂ ਨਾਸ ਰੂਪ ਹੈ, ਦੁਖੀ ਵੀ ਨਾਸ ਰੂਪ ਹੈ, ਸੁਖੀ ਵੀ ਨਾਸ ਰੂਪ ਹੈ। ਪਿਛਲੀਆਂ ਸਾਰੀਆਂ ਪੰਕਤੀਆਂ ਦੇਖੀਏ ਧਿਆਨ ਨਾਲ, ਪਾਣੀ ਵਿੱਚ ਜੋ ਪੁਰਸ਼ ਫਿਰਦੇ ਉਹ ਵੀ ਨਾਸ ਰੂਪ ਹੈ, ਸਿਰ ਮੂੰਹ ਦੇ ਮਨਾਉਣ ਵਾਲੇ ਅਤੇ ਕੇਸਾਂ ਦੇ ਰੱਖਣ ਵਾਲੇ ਨਾਸ ਰੂਪ ਹੈ, ਪੜ੍ਹਨੇ ਵਾਲੇ ਦੇਸ਼ਾਂ ਵਿੱਚ ਫਿਰਨ ਵਾਲੇ ਦੇਸ਼ ਦਾ ਸਾਧਨਾ ਵਿੱਚ ਫਿਰਨ ਵਾਲੇ ਸਭ ਨਾਸ ਰੂਪ ਹੈ। ਰੁੱਖ ਬ੍ਰਿਕਸ਼ ਪੱਥਰ ਸਭ ਨਾਸ ਰੂਪ ਹੈ, ਅਤੇ ਰੁੱਖਾਂ ਥੱਲੇ ਬ੍ਰਿਕਸ਼ਾਂ ਥੱਲੇ ਬੈਠਣ ਵਾਲੇ ਹੇਠ ਬੈਠਣ ਵਾਲੇ ਅਤੇ ਪੱਥਰ ਵਾਂਗੂ ਆਪਣੇ ਆਪ ਨੂੰ ਤਛਾਉਣ ਵਾਲੇ ਨਾਸ ਰੂਪ ਹੈ, ਅਤੇ ਦੁੱਖਾਂ ਦੇ ਸਹਾਰਨ ਵਾਲੇ ਵੀ ਨਾਸ ਰੂਪ ਹੈ। ਜਿਨ੍ਹਾਂ ਰਾਜਿਆਂ ਦੇ ਦੁਆਰੇ ਉੱਪਰ ਹਾਥੀ ਸੰਗਲਾਂ ਨਾਲ ਬੰਧੇ ਹੋਏ ਹੁੰਦੇ ਨੇ, ਸੋਭਨੀਕ ਹੁੰਦੇ ਨੇ, ਉਹ ਵੀ ਨਾਸ ਰੂਪ ਹੈ। ਘਾਹ ਦੇ ਚਰਨ ਵਾਲੀਆਂ ਗਊਆਂ, ਗਊਆਂ ਵਾਂਗੂ ਘਾਹ ਦੇ ਚਰਨ ਵਾਲੇ ਵੀ ਨਾਸ ਰੂਪ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਜਿਸ ਹੱਥ ਸਿੱਧ ਦੇਵ ਹੈ ਜੇ ਸੋਈ ਜਿਸਨੋ ਦੇਹ ਸੋ ਜਿਸਨੋ ਦੇਹ ਤਿਸ ਆਏ ਮਿਲੈ। ਜਿਸ ਪਰਮੇਸ਼ੁਰ ਜਾਂ ਗੁਰੂ ਦੇ ਹੱਥ ਵਿੱਚ ਸਿੱਧ ਹੁੰਦੀ ਮੁਕਤੀ ਹੈ, ਜੇ ਉਹ ਦੇਵੇ ਤਾਂ ਮਿਲਦੀ ਹੈ, ਜਿਹਨੂੰ ਦਿੰਦਾ ਉਹਨੂੰ ਆ ਕੇ ਮਿਲਦੀ ਹੈ। ਨਾਨਕ ਤਾ ਕਉ ਮਿਲੈ ਵਡਾਈ ਜਿਸ ਘਟ ਭੀਤਰ ਸ਼ਬਦ ਰਵੈ। ਮਹਾਰਾਜ ਕਥਨ ਕਰਦੇ ਉਸ ਪੁਰਸ਼ ਨੂੰ ਵਡਿਆਈ ਮਿਲਦੀ ਹੈ ਜਿਹਦੇ ਘਟ ਹੁੰਦਾ ਹਿਰਦੇ ਵਿੱਚ ਗੁਰੂ ਉਪਦੇਸ਼ ਦੇ ਰਵੈ ਭਾਵ ਉਚਾਰਨ ਦਾ ਪ੍ਰੇਮ ਹੈ। ਫਿਰ ਇਸ ਪ੍ਰਕਾਰ ਪਾਵਨ ਬਚਨ ਕਹਿੰਦੇ, ਆਕਾਸ਼ ਬਾਣੀ ਦੁਆਰਾ ਪਰਮੇਸ਼ਰ ਵੱਲੋਂ ਹੋਏ ਬਚਨ ਲਿਖੇ ਮਹਾਰਾਜ ਨੇ, ਜੋ ਪਰਮਾਤਮਾ ਨੇ ਕਹੇ ਨੇ। ਸਭ ਕਟ ਮੇਰੇ ਹਉ ਸਭਨਾ ਅੰਦਰ, ਜਿਸੈ ਖੁਆਈ ਤਿਸ ਕੌਣ ਕਹੈ। ਪਰਮੇਸ਼ਰ ਕਹਿੰਦੇ ਸਾਰੇ ਸਰੀਰ ਮੇਰੇ ਬਣਾਏ ਹੋਏ ਨੇ, ਅਤੇ ਹਉ ਭਾਵ ਮੈਂ ਸਭ ਕਟਾਂ ਦੇ ਅੰਦਰ ਹਾਂ, ਸਾਰਿਆਂ ਹਿਰਦਿਆਂ 'ਚ। ਜਿਹਨੂੰ ਮੈਂ ਖੁਆਈ ਤੋਂ ਭਾਵ ਦਾ ਭੁਲਾਵਾਂ, ਉਹਨੂੰ ਭਲਾ ਕੌਣ ਆ ਕੇ ਕਹਿ ਸਕਦਾ। ਜਿਸ ਹੈ ਦਿਖਾਲਾ ਵਾਟੜੀ ਤਿਸ ਹੈ ਭੁਲਾਵੈ ਕੌਣ। ਜਿਹਨੂੰ ਮੈਂ ਸ੍ਰੇਸ਼ਠ ਰਸਤਾ ਵਿਖਾਉਣਾ, ਉਹਨੂੰ ਕੌਣ ਭੁਲਾ ਸਕਦਾ, ਭਲਾ ਕੋਈ ਭੁਲਾ ਸਕਦਾ ਉਹਨੂੰ। ਜਿਸ ਹੈ ਭੁਲਾਈ ਪੰਧ ਸਿਰ ਤਿਸ ਹੈ ਦਿਖਾਵੈ ਕੌਣ। ਜਿਹੜੇ ਬੰਦੇ ਨੂੰ ਸਿਰੋਂ ਹੀ ਭਾਵ ਸ਼ੁਰੂ ਤੋਂ ਲੈ ਕੇ ਰਸਤਾ ਭੁਲਾਉਣਾ ਹੈ, ਉਹਨੂੰ ਭਲਾ ਕੋਈ ਰਸਤਾ ਵਿਖਾ ਸਕਦਾ, ਕੋਈ ਨਹੀਂ ਦਿਖਾ ਸਕਦਾ। ਸੋ ਇਸ ਪ੍ਰਕਾਰ ਈਸ਼ਰ ਨਾਮੇ ਸਿੱਧ ਨੇ ਗ੍ਰਸਤੀ ਦੇ ਲੱਛਣ ਪੁੱਛੇ ਸੀ, ਗ੍ਰਸਤੀ ਕੌਣ ਹੈ, ਉਹਨੂੰ ਉੱਤਰ ਦਿੱਤੇ ਮਹਾਰਾਜ ਨੇ। ਫਿਰ ਮਹੱਲਾ ਪਹਿਲਾ, ਸੋ ਗਿਰਹੀ ਜੋ ਨਿਗ੍ਰਹ ਕਰੈ ਜਪ ਤਪ ਸੰਜਮ ਭੀਖਿਆ ਕਰੈ। ਹੁਣ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਪਾਵਨ ਬਚਨ ਫਰਮਾਉਂਦੇ ਹਨ, ਗ੍ਰਿਸਤੀ ਉਹ ਹੈ ਜੋ ਇੰਦਰੀਆਂ ਦਾ ਨਿਗ੍ਰਹ ਭਾਵ ਦਮਨ ਕਰਦਾ ਹੈ। ਏਕਾ ਨਾਰੀ ਸਦਾ ਜਤੀ ਪਰ ਨਾਰੀ ਧੀ ਭੈਣ ਵਖਾਣ ਹੈ। ਜੋ ਮਹਾਤਮਾ ਇੰਦਰੀਆਂ ਦਾ ਦਮਨ ਕਰਦਾ ਹੈ ਅਤੇ ਸੰਜਮ ਦੇ ਨਾਲ ਜਪ ਤਪ ਨੂੰ ਕਰਦਾ ਹੈ, ਇਹ ਜੇ ਸੰਤਾਂ ਨੂੰ ਜੋ ਭਿੱਖਿਆ ਛਕਾਉਣੀ ਹੈ ਉਹ ਅਸਲੀ ਗ੍ਰਿਸਤੀ ਹੈ। ਪੁੰਨ ਦਾਨ ਕਾ ਕਰੇ ਸਰੀਰ ਸੋ ਗਿਰਹੀ ਗੰਗਾ ਕਾ ਨੀਰ। ਜੋ ਸਰੀਰ ਨੂੰ ਵੀ ਪੁੰਨ ਦਾਨ ਦਾ ਕਰ ਦਿੰਦਾ ਹੈ, ਜਦ ਤੱਕ ਸਰੀਰ ਵਿੱਚ ਸਵਾਸ ਹੈ ਉਦੋਂ ਤੱਕ ਪਦਾਰਥਾਂ ਦਾ ਇਕੱਠ ਕਰਕੇ ਪੁੰਨ ਦਾਨ ਕਰਦਾ ਰਹਿੰਦਾ, ਉਹ ਗ੍ਰਿਸਤੀ ਗੰਗਾ ਜਲ ਵਾਂਗੂ ਸ਼ੁੱਧ ਹੁੰਦਾ। ਬੋਲੇ ਈਸ਼ਰ ਸਤ ਸਰੂਪ ਪਰਮ ਤੰਤ ਮਹਿ ਰੇਖ ਨਾ ਰੂਪ। ਹੁਣ ਸਤਿਗੁਰ ਦੇਵ ਮਹਾਰਾਜ ਬਚਨ ਕਰਦੇ ਨੇ, ਹੇ ਈਸ਼ਰ ਨਾਥ, ਸਤ ਸਰੂਪ ਜੋ ਪਰਮੇਸ਼ਰ ਹੈ, ਜਿਸ ਪਰਮ ਤੰਤ ਵਿੱਚ ਕੋਈ ਰੂਪ ਰੇਖ ਨਹੀਂ, ਉਹਦਾ ਉਹ ਸਰੂਪ ਬਣ ਜਾਂਦਾ ਉਹ ਜਿਹੜਾ ਜੀਵ ਹੁੰਦਾ ਜਿਹੜੇ ਇਹੋ ਜਿਹੇ ਪਿੱਛੇ ਦੱਸੇ ਕਰਮ ਕਰਦਾ। ਗੋਰਖਨਾਥ ਨੇ ਫਿਰ ਪੁੱਛਿਆ, ਅਵਧੂਤ ਦੇ ਕੀ ਲੱਛਣ ਨੇ ਮਹਾਰਾਜ, ਕਿਰਪਾ ਕਰਕੇ ਦੱਸੋ। ਮਹੱਲਾ ਪਹਿਲਾ, ਸੋ ਅਵਧੂਤੀ ਜੋ ਧੂਪੈ ਆਪ ਭਿੱਖਿਆ ਭੋਜਨ ਕਰੈ ਸੰਤਾਪ। ਮਹਾਰਾਜ ਕਹਿੰਦੇ ਅਵਧੂਤ ਉਹ ਹੈ ਜੋ ਆਪਾ ਪਾ ਹੰਕਾਰ ਨੂੰ ਧੂਪੈ ਹੁੰਦਾ ਸਾੜਦਾ ਅਤੇ ਭਿੱਖਿਆ ਮੰਗ ਕੇ ਭੋਜਨ ਛਕਦਾ, ਇੱਕ ਘਰ ਦਾ ਅੰਨ ਨਹੀਂ ਖਾਂਦਾ, ਅਤੇ ਸੰਤਾਪ ਹੁੰਦਾ ਭਲੀ ਪ੍ਰਕਾਰ ਤਪ ਕਰਦਾ, ਭਾਂਡਾ ਧੋਏ ਬੈਸ ਧੂਪ ਦੇਵੋ ਤੋ ਦੁੱਧੇ ਕੋ ਜਾਵ। ਉੱਥੇ ਧੂਪ ਲਿਖਿਆ ਨਾ, ਪਹਿਲਾਂ ਭਾਂਡਾ ਧੋ ਕੇ ਧੁੱਪੇ ਰੱਖਦੇ ਹੁੰਦੇ ਸੀ, ਉਹ ਜਰਮਸ ਮਰ ਜਾਂਦੇ ਹੁੰਦੇ ਸੀਗੇ ਉਦੋਂ। ਹੁਣ ਵੀ ਜਿਹੜੀਆਂ ਮਸ਼ੀਨਾਂ ਭਾਂਡੇ ਧੋ ਕੇ ਬਾਹਰ ਕੱਢਦੀਆਂ, ਇਹ ਵੀ ਗਰਮ ਗਰਮ ਨਿਕਲਦੇ ਸੁੱਕੇ, ਉਹ ਜਰਮਸ ਖਤਮ ਕਰਨੀਆਂ। ਪਹਿਲਾਂ ਲੋਕ ਧੁੱਪੇ ਰੱਖਦੇ ਹੁੰਦੇ ਸੀ ਕੱਪੜਾ ਪਾ ਕੇ। ਇਸ ਪ੍ਰਕਾਰ ਆ ਮਹਾਰਾਜ ਉਹੀ ਕਹਿੰਦੇ ਨੇ, ਧੂਪੈ ਭਾਵ ਸਾੜਦਾ। ਆਓ ਹੱਠ ਪਟਣ ਮਹਿ ਭੀਖਿਆ ਕਰੈ ਸੋ ਆਓ ਧੂਤੀ ਸ਼ਿਵਪੁਰ ਚੜੈ। ਆਓ ਹੁੰਦਾ ਪੁਨਾ, ਪਟਣ ਹੁੰਦਾ ਸਰੀਰ ਵਿੱਚ ਜੋ ਹੱਠ ਹਿਰਦਾ ਨਾ, ਜੋ ਹੱਠ ਤੋਂ ਭਾਵ ਹਿਰਦਾ, ਇੱਥੇ ਹੱਠ ਹੈ, ਇੱਕ ਹੁੰਦਾ ਹੱਠ ਕਰਨਾ, ਇੱਕ ਹੁੰਦਾ ਹੱਠ ਹਿਰਦੇ ਨੂੰ ਕਹਿੰਦੇ ਨੇ। ਸੋ ਹਿਰਦਾ ਉਸ ਵਿੱਚ ਆਤਮਦੇਵ ਦੇ ਇਸ ਪ੍ਰਕਾਰ ਜੋ ਜਾਣੇ ਰੂਪੀ ਭਿੱਖਿਆ ਨੂੰ ਮੰਗਣਾ ਕਰਦਾ ਨਾ, ਉਹ ਅਵਧੂਤ ਸ਼ਿਵਪੁਰ ਹੁੰਦਾ ਦਸਮ ਦੁਆਰ ਵਿੱਚ, ਜਾਂ ਕਲਿਆਣ ਰੂਪੀ ਪੁਰੀ ਦੇ ਉੱਤੇ ਜਾ ਕੇ ਚੜ੍ਹ ਜਾਂਦਾ। ਇਹ ਸ਼ਿਵਪੁਰ ਜਿਹੜੀ ਉੱਪਰ ਹੈ ਦਸਮ ਦੁਆਰ ਨੂੰ ਕਿਹਾ ਇੱਥੇ, ਜਾਂ ਕਲਿਆਣ ਰੂਪ ਜਿਹੜੀ ਪੁਰੀ ਆ ਉੱਥੇ ਚੜ੍ਹ ਜਾਂਦਾ। ਬੋਲੇ ਗੋਰਖ ਸਤ ਸਰੂਪ ਪਰਮ ਤੰਤ ਮਹਿ ਰੇਖ ਨਾ ਰੂਪ। ਹੁਣ ਗੁਰੂ ਨਾਨਕ ਦੇਵ ਜੀ ਬੋਲਦੇ ਬਚਨ, ਹੇ ਗੋਰਖਨਾਥ, ਸਤ ਸਰੂਪ ਜੋ ਪਰਮੇਸ਼ਰ ਹੈ, ਜਿਸ ਪਰਮ ਤੰਤ ਵਿੱਚ ਕੋਈ ਰੂਪ ਰੇਖ ਨਹੀਂ, ਉਹਦਾ ਉਹ ਸਰੂਪ ਹੈ। ਗੋਪੀ ਚੰਦ ਨੇ ਹੁਣ ਪ੍ਰਸ਼ਨ ਕੀਤਾ, ਕਿਉਂ ਇਹ ਉਦਾਸੀ ਦੇ ਲੱਛਣ ਕੀ ਨੇ ਮਹਾਰਾਜ, ਲੱਛਣ ਦੱਸੋ। ਇਹ ਗੋਪੀ ਚੰਦ ਆਇਆ ਹੁਣ, ਮਹੱਲਾ ਪਹਿਲਾ, ਸੋ ਉਦਾਸੀ ਜੇ ਪਾ ਲੇ ਉਦਾਸ ਅਰਧ ਉਰਧ ਕਰੇ ਨਿਰੰਜਨ ਵਾਸ। ਸੋ ਪਾਲੇ ਤੋਂ ਭਾਵ ਹੁੰਦਾ ਪਾਲੇ ਉਦਾਸ, ਉਦਾਸੀ ਉਹੀ ਹੈ ਜੋ ਉਦਾਸ ਨੂੰ ਪਾਲਦਾ, ਭਾਵ ਵਧਾਉਂਦਾ, ਪਾ ਲੈਂਦਾ। ਅਤੇ ਅਰਧ ਉਰਧ ਦਾ ਮਤਲਬ ਹੈ ਜੀਵ ਦੇ ਈਸ਼ਰ ਵਿੱਚ ਜਿਹੜਾ ਹੈ ਨਿਰੰਜਨ ਹੁੰਦਾ, ਮਾਇਆ ਮੈਲ ਅਵਿਦਿਆ ਤੋਂ ਰਹਿਤ ਬ੍ਰਹਮ ਨੂੰ ਵਸਿਆ ਜਾਣ ਨਾ ਕਰਦਾ। ਅਰਧ ਹੁੰਦਾ ਜੀਵ, ਅਤੇ ਉਰਧ ਹੁੰਦਾ ਉਤਕ੍ਰਿਸ਼ਟ, ਸਭ ਤੋਂ ਉੱਤੇ ਕੌਣ ਹੈ, ਨਿਰੰਜਨ ਵਿੱਚ ਵਾਸਾ ਕਰਨਾ ਜਾਣਦਾ। ਚੰਦ ਸੂਰਜ ਕੀ ਪਾਏ ਗੰਢ ਤਿਸ ਉਦਾਸੀ ਕਾ ਪੜੈ ਨਾ ਕੰਧ। ਜੋ ਚੰਦ ਹੁੰਦਾ ਵਿਰਾਗ ਅਤੇ ਸੂਰਜ ਹੁੰਦਾ ਵਿਵੇਕ ਦੀ ਮਿਲਾਉਣੀ ਪਾਉਂਦਾ। ਚੰਦ ਹੁੰਦਾ ਸਤੋ ਗੁਣ ਅਤੇ ਸੂਰਜ ਹੁੰਦਾ ਗਿਆਨ ਦੀ ਮਿਲਾਉਣੀ ਹਿਰਦੇ ਚ ਪਾਉਂਦਾ। ਸੋ ਚੰਦ ਹੁੰਦਾ ਈੜਾ ਅਤੇ ਸੂਰਜ ਹੁੰਦਾ ਪਿੰਗਲਾ, ਦੋਨੋਂ ਸੁਰਾਂ ਦੁਆਰੇ ਪ੍ਰਾਣਾ ਦੀ ਗੰਢ ਜਿਹੜੀ ਦਸਮ ਦੁਆਰ ਚ ਪਾਉਂਦਾ। ਉਸ ਉਦਾਸੀ ਦਾ ਜਿਹੜਾ ਕੰਧ ਹੁੰਦਾ ਸਰੀਰ, ਸਰੀਰ ਨਿਸ਼ਫਲ ਨਹੀਂ ਪੈਂਦਾ। ਇਹ ਕੱਲ ਪਰਸੋਂ ਵੀ ਅਰਥ ਆਇਆ ਸੀ, ਕੰਧ ਦਾ ਮਤਲਬ ਸਰੀਰ ਹੁੰਦਾ। ਇਸ ਉਦਾਸੀ ਦਾ ਜੀਵ ਜਿਹੜਾ ਕੰਧ ਹੁੰਦਾ ਨਾ, ਸਰੀਰਾਂ ਵਿੱਚ ਨਹੀਂ ਪੈਂਦਾ ਮੁੜ ਕੇ, ਉਹ ਜੀਵ ਆਤਮਾ ਬਸ ਫਿਰ ਕਲਿਆਣ ਸਹਿਤ ਹੋ ਜਾਂਦੀ ਹੈ। ਬੋਲੇ ਗੋਪੀ ਚੰਦ ਸਤ ਸਰੂਪ ਪਰਮ ਤੰਤ ਮਹਿ ਰੇਖ ਨਾ ਰੂਪ। ਮਹਾਰਾਜ ਬਚਨ ਕਰਦੇ, ਗੋਪੀ ਚੰਦ ਸਤ ਸਰੂਪ ਜੋ ਪਰਮੇਸ਼ਰ ਹੈ, ਜਿਸ ਪਰਮ ਤੰਤ ਵਿੱਚ ਕੋਈ ਰੇਖ ਕੋਈ ਰੂਪ ਨਹੀਂ, ਸੋ ਉਹਦਾ ਸਰੂਪ ਉਹ ਬੰਦਾ ਹੋ ਜਾਂਦਾ ਜਿਹਨੂੰ ਜਿਹੜੇ ਕਾਨੂੰਨ ਅਸੀਂ ਦੱਸੇ, ਤੈਨੂੰ ਅਸੂਲ ਦੱਸੇ ਹੈ। ਫਿਰ ਚਰਪਟਨਾਥ ਨੇ ਪੁੱਛਿਆ ਕਿ ਪਖੰਡੀ ਦੇ ਲੱਛਣ ਕੀ ਨੇ, ਚਰਪਟਨਾਥ ਨੂੰ ਜਵਾਬ ਦਿੰਦਿਆਂ ਫਰਮਾਉਂਦੇ ਨੇ ਮਹਾਰਾਜ, ਮਹੱਲਾ ਪਹਿਲਾ, ਪਹਿਲੇ ਪਾਤਸ਼ਾਹ ਫਰਮਾਉਂਦੇ ਨੇ, ਸੋ ਪਾਖੰਡੀ ਜੇ ਕਾਇਆ ਪਖਾਲੇ ਕਾਇਆ ਕੀ ਅਗਨ ਬ੍ਰਹਮ ਪਰ ਜਾਲੇ। ਪਖੰਡੀ ਉਹ ਹੈ ਜੋ ਕਾਇਆ ਹੁੰਦੀ ਬੁੱਧੀ ਨੂੰ ਨਾਮ ਨਾਲ ਧੋਣਾ ਕਰਦਾ, ਭਰੀਆ ਮਤ ਪਾਪਾਂ ਕਾ ਸੰਗ ਉਹ ਧੋਪੈ ਨਾਵਾਂ ਕਾ ਰੰਗ। ਕਾਇਆ ਭਾਵ ਦੇਹ ਨੂੰ ਤੀਰਥਾਂ ਦੇ ਜਲ ਨਾਲ ਧੋਣਾ, ਪਵਿੱਤਰ ਕਰਦਾ। ਬ੍ਰਹਮ ਦ੍ਰਿਸ਼ਟੀ ਦੀ ਅਗਨੀ ਨਾਲ ਕਾਇਆ ਹੁੰਦੀ ਦੇਹ ਦਿਆਸ ਨੂੰ ਪਾਰ ਜਲ ਹੈ ਭਲੀ ਪ੍ਰਕਾਰ ਸਾੜਦਾ ਹੈ। ਸੁਪਨ ਬਿੰਦ ਨਾ ਦੇਈ ਝਰਨਾ ਤੇ ਸਪਾ ਖੰਡੀ ਜਰਾ ਨਾ ਮਰਨਾ, ਜੋ ਸੁਪਨੇ ਵਿੱਚ ਵੀ ਬੀਰਜ ਨੂੰ ਵਗਣੇ ਨਾ ਦਿੰਦਾ। ਸੰਸਾਰ ਸੁਪਨੇ ਵਿੱਚ ਬਿੰਦ ਹੁੰਦਾ ਬਿਰਤੀ ਨੂੰ ਲੱਗਣੇ ਨਹੀਂ ਦਿੰਦਾ, ਸੁਪਨੇ ਹੁੰਦਾ ਕਦਾਚਿਤ ਪਦਾਰਥਾਂ 'ਚ ਬਿਰਤੀ ਨਹੀਂ ਲੱਗਣ ਦਿੰਦਾ। ਉਸ ਪਖੰਡੀ ਨੂੰ ਜਰਾ ਹੁੰਦਾ ਬੁਢੇਪਾ ਤੇ ਮਰਨਾ ਨਹੀਂ ਹੁੰਦਾ, ਉਸ ਪਖੰਡੀ ਨੂੰ ਮਰਨ ਦਾ ਜਰਾ ਮਾਤਰ ਵੀ ਦੁੱਖ ਨਹੀਂ ਹੁੰਦਾ। ਬੋਲੈ ਚਰਪਟ ਸਤ ਸਰੂਪ ਪਰਮ ਤੰਤ ਮਹਿ ਰੇਖ ਨਾ ਰੂਪ। 953 ਅੰਗ ਤੇ ਫਰਮਾਉਂਦੇ ਆ ਧੰਨ ਗੁਰੂ ਨਾਨਕ ਦੇਵ ਜੀ ਬਚਨ ਕਰਦੇ, ਚਰਪਟ ਨਾਥ ਸਤ ਸਰੂਪ ਜੋ ਪਰਮੇਸ਼ਰ ਆ ਨਾ, ਜਿਸ ਪਰਮ ਤੰਤ ਪਰਮਾਤਮਾ ਵਿੱਚ ਕੋਈ ਰੂਪ ਰੇਖ ਨਹੀਂ, ਉਸ ਦਾ ਉਹ ਸਰੂਪ ਹੋ ਜਾਂਦਾ ਬੰਦਾ। ਫਿਰ ਹੁਣ ਭਰਥਰੀ ਜੀ ਨੇ ਪੁੱਛਿਆ ਅੱਗੇ ਵੀ ਵਿਰਾਗੀ ਦੇ ਕੀ ਲੱਛਣ ਨੇ ਮਹਾਰਾਜ ਜੀ। ਮਹੱਲਾ ਪਹਿਲਾ, ਸੋ ਵੈਰਾਗੀ ਜੇ ਉਲਟੇ ਬ੍ਰਹਮ ਗਗਨ ਮੰਡਲ ਮੈਂ ਰੂਪੈ ਥੰਮ। ਵੈਰਾਗੀ ਉਹ ਆ ਜਿਹੜਾ ਆਪਣੇ ਮਨ ਨੂੰ ਬ੍ਰਹਮ ਵਾਲੇ ਪਾਸੇ ਉਲਟਾਉਂਦਾ ਦੁਨੀਆਂ ਤੋਂ ਹਟਾ ਕੇ, ਅਤੇ ਗਗਨ ਮੰਡਲ ਹੁੰਦਾ ਦਸਮ ਦੁਆਰ ਵਿੱਚ। ਥੰਮ ਥੰਮ ਕਿਹਨੂੰ ਕਹਿੰਦੇ? ਪ੍ਰਾਣਾਂ ਨੂੰ। ਪ੍ਰਾਣਾਂ ਨੂੰ ਰੋਪੈ ਭਾਵ ਚੜਾਉਂਦਾ। ਗਗਨ ਮੰਡਲ ਹੁੰਦਾ ਹਿਰਦੇ ਵਿੱਚ ਥੰਮ, ਮਨ ਨੂੰ ਰੋਕਦਾ। ਥੰਮਣਾ ਹੁੰਦਾ ਮਨ ਨੂੰ ਥੰਮ ਲੈਣਾ। ਥੰਮੈ ਕੋਈ ਨਾ ਸਾਧ ਬਿਨ, ਸਾਧ ਨਾ ਦਿਸੈ ਜੱਗ ਵਿੱਚ ਕੋਆ। ਗੁਰ ਕਾ ਸ਼ਬਦ ਮਨ ਹੈ ਅਸਥੰਮਨ। ਤੋ ਗਗਨ ਮੰਡਲ ਜਿਹੜਾ ਚੇਤਨ ਦੇ ਵਿੱਚ ਥੰਮ ਹੁੰਦਾ, ਜੀਵ ਨੂੰ ਰੋਪੈ ਭਾਵ ਅਭੇਦ ਕਰਦਾ। ਐਨ ਇਸ ਅੰਤਰ ਰਹਿ ਧਿਆਨ ਤੇ ਬੈਰਾਗੀ ਸਤ ਸਮਾਨ। ਜੋ ਰਾਤ ਦਿਨ ਪਰਮੇਸ਼ੁਰ ਦੇ ਧਿਆਨ ਅੰਦਰ ਰਹਿੰਦਾ ਉਹ ਵਿਰਾਗੀ ਸੱਚੇ ਪਰਮੇਸ਼ੁਰ ਸਮਾਨ ਹੈ, ਭਾਵ ਦੋਨੋਂ ਇੱਕ ਰੂਪ ਹੈ। ਬੋਲੈ ਭਰਥਰ ਸਤ ਸਰੂਪ ਪਰਮ ਤੰਤ ਮਹਿ ਰੇਖ ਨਾ ਰੂਪ। ਮਹਾਰਾਜ ਕਥਨ ਕਰਦੇ ਭਰਥਰੀ ਨਾਥ, ਸਤ ਸਰੂਪ ਜੋ ਪਰਮੇਸ਼ੁਰ ਹੈ, ਜਿਸ ਪਰਮ ਤੰਤ ਪਰਮਾਤਮਾ ਵਿੱਚ ਕੋਈ ਰੂਪ ਰੇਖ ਨਹੀਂ, ਉਹਦਾ ਹੀ ਸਰੂਪ ਹੋ ਜਾਂਦਾ ਹੈ। ਮਹੱਲਾ ਪਹਿਲਾ, ਕਿਉਂ ਮਰੈ ਮੰਦਾ ਕਿਉਂ ਜੀਵੈ ਜੁਗਤ, ਕੰਨ ਪੜਾਏ ਕਿਆ ਖਾਜੈ ਭੁਗਤ। ਪਹਿਲਾ ਪ੍ਰਸ਼ਨ, ਮੰਦਾ ਸੁਭਾਵ ਕਿਵੇਂ ਮਰੇ? ਦੂਜਾ ਪ੍ਰਸ਼ਨ ਹੈ, ਜੀਣੇ ਦੀ ਯੁਗਤੀ ਕਿਵੇਂ ਪਰਮਾਤਮਾ ਹੋਵੇ? ਸੋ ਇਸ ਪ੍ਰਕਾਰ ਤੀਜਾ ਪ੍ਰਸ਼ਨ, ਕੰਨਾਂ ਨੂੰ ਛਦਾ ਕੇ ਕਿਹੜੀ ਭੁਗਤੀ ਖਾਣਾ ਕਰੇ? ਉੱਤਰ ਦਿੰਦੇ ਮਹਾਰਾਜ ਹੁਣ, ਆਸਤ ਨਾਸਤ ਏਕੋ ਨਾਉ ਆ ਸਰਬ ਪਾਸਿਓ। ਜਿਹੜਾ ਸਰਬ ਔਰ ਸੇ ਸਤ ਸਰੂਪ ਜੋ ਪਰਮਾਤਮਾ ਹੈ, ਉਸ ਇੱਕ ਵਿੱਚ ਜਿਹੜੀ ਆਸਤ ਆਸਤਕ ਭਾਵਨਾ ਧਾਰਨੀ ਹੈ, ਇਹੀ ਸਫਲ ਜੀਣੇ ਦੀ ਯੁਗਤੀ ਹੈ। ਜੀਵਨੇ ਦੀ ਯੁਗਤੀ ਕਿਵੇਂ ਪ੍ਰਾਪਤ ਹੋਵੇ ਇਹ ਦੱਸੋ, ਇਹ ਕੁਐਸਚਨ ਕੀਤਾ ਸੀ ਪਹਿਲਾਂ। ਅਤੇ ਇਹੀ ਜੀਵਨੇ ਦੀ ਯੁਗਤੀ ਹੈ ਕਿ ਜਿਹੜਾ ਨਾ ਉਸ ਇੱਕ ਵਿੱਚ ਜਿਹੜੀ ਆਸਤਕ ਭਾਵਨਾ ਧਾਰਨੀ ਹੈ, ਅਤੇ ਨਾ ਹੁੰਦਾ ਨਾਮ ਰੂਪ ਪ੍ਰਪੰਚ ਨੂੰ ਜਿਹੜਾ ਨਾਸਤ ਹੁੰਦਾ ਨਾਸ ਰੂਪ ਨਿਸ਼ਚੇ ਕਰਨਾ। ਇਸ ਕਰਕੇ ਮੰਦਾ ਸੁਭਾਅ ਮਰਦਾ ਹੈ ਬੰਦੇ ਦਾ, ਜਿਹੜਾ ਨਾਸ ਰੂਪ ਨਿਸ਼ਚੇ ਕਰਨਾ ਦੁਨੀਆਂ ਨੂੰ। ਜਦੋਂ ਆਪਾਂ ਦੁਨੀਆਂ ਨੂੰ ਸੱਚੀ ਮੰਨੀ ਬੈਠੇ ਹਾਂ ਤਾਂ ਮੰਦਾ ਸੁਭਾਅ ਮਰਦਾ ਨਹੀਂ। ਤੀਜੇ ਪ੍ਰਸ਼ਨ ਦਾ ਉੱਤਰ ਅੱਗੇ ਜਾ ਕੇ ਦੇਣਗੇ। ਇੱਕ ਸਿੱਧ ਨੇ ਹੋਰ ਪ੍ਰਸ਼ਨ ਕੀਤਾ, ਕੌਣ ਸੋ ਅੱਖਰ ਜਿੱਤ ਰਹਿ ਹੈ ਆਓ। ਉਹ ਕਿਹੜਾ ਅੱਖਰ ਹੈ ਜਿਸ ਕਰਕੇ ਜਿਹੜਾ ਹਿਆਓ ਹਿਰਦਾ ਟਿਕ ਜਾਏ, ਮਨ ਇਸਤਤ ਹੋ ਜਾਏ, ਪਰਮਾਤਮਾ ਦੇ ਹਿਆਓ ਸਨਮੁਖ ਹੋ ਰਵੇ। ਹਿਆਓ ਦਾ ਮਤਲਬ ਸ਼ਰਮ ਵਿੱਚ ਰਹਿਣਾ ਕਰੇ। ਤਾਂ ਉੱਤਰ ਦਿੰਦਿਆਂ ਫਰਮਾਉਂਦੇ ਨੇ, ਧੂਪ ਛਾਂਵ ਜੇ ਸਮ ਕਰ ਸਹਿ ਤਾਂ ਨਾਨਕ ਆਖੈ ਗੁਰ ਕੋ ਕਹੈ। ਨਾਨਕ ਆਖੈ, ਗੁਰੂ ਸਾਹਿਬ ਫਰਮਾਉਂਦੇ ਨੇ, ਗੁਰਾਂ ਦੇ ਕਹੇ ਹੋਏ ਉਪਦੇਸ਼ ਨੂੰ ਉਚਾਰਨਾ ਕਰੇ, ਗੁਰਾਂ ਦੇ ਜਸ ਨੂੰ ਕਵੇ, ਅਤੇ ਧੂਪ ਛਾਂਵ ਹੁੰਦਾ ਦੁੱਖ ਸੁੱਖ ਨੂੰ ਜੇ ਸਮ ਕਰਕੇ ਸਹਾਰੇ, ਤਾਂ ਹੀ ਹਿਰਦਾ ਟਿਕਾਓ ਚ ਹੁੰਦਾ, ਇਸਤਤ ਹੁੰਦਾ, ਤਾਂ ਹੀ ਪਰਮਾਤਮਾ ਦੇ ਸਨਮੁਖ ਰਹਿੰਦਾ, ਤਾਂ ਹੀ ਸ਼ਰਮ ਵਿੱਚ ਪਾਤਾਬਰੋ ਵਿੱਚ ਰਹਿੰਦਾ। ਹੁਣ ਤੀਜੇ ਪ੍ਰਸ਼ਨ ਦਾ ਉੱਤਰ ਗਾਹਾਂ ਦੇ ਰਹੇ ਨੇ। ਤੀਜਾ ਪ੍ਰਸ਼ਨ ਸੀ ਕਿ ਕੰਨਾਂ ਨੂੰ ਛਦਾ ਕੇ ਕਿਹੜੀ ਭੁਗਤ ਖਾਵੇ? ਮਹਾਰਾਜ ਉੱਤਰ ਦਿੰਦੇ ਨੇ, ਛੇ ਵਰਤਾਰੇ ਵਰਤ ਹੈ ਪੂਤ, ਨਾ ਸੰਸਾਰੀ ਨਾ ਅਵਧੂਤ। ਕਹਿੰਦੇ ਛੇ ਵਰਤਾਰੇ ਹੁੰਦੇ ਨੇ, ਛੇ ਸ਼ਾਸਤਰ, ਛੇ ਭੇਖ, ਪੰਜ ਗਿਆਨ ਇੰਦਰੇ ਅਤੇ ਇੱਕ ਮਨ। ਇਹਨਾਂ ਦੀ ਕਿਰਿਆ ਵਿੱਚ ਭੂਤ ਹੁੰਦਾ ਪਵਿੱਤਰ ਹੋ ਕੇ ਵਰਤੇ, ਨਾ ਸੰਸਾਰੀ ਭਾਵ ਗ੍ਰਿਸਤੀ ਕਿਰਿਆ ਦਾ, ਅਤੇ ਨਾ ਹੀ ਅਵਧੂਤ ਸਾਧੂ ਪੁਣੇ ਦੀ ਕਿਰਿਆ ਦਾ ਅਭਿਮਾਨੀ ਹੋਵੇ। ਇਹ ਨਹੀਂ ਮੈਂ ਗ੍ਰਿਸਤੀਆਂ ਆਕੜ ਕੇ ਦਰਵਾਜ਼ੇ 'ਚ ਖੜਾ, ਉਧਰੋਂ ਸਾਧੂ ਵੀ ਆਕੜ ਕੇ ਖੜਾ, ਮੈਂ ਸਾਧੂ ਹਾਂ। ਦੋਨੋਂ ਆਪਣੀ ਆਕੜ ਛੱਡੋ, ਕਹਿੰਦੇ ਹੰਕਾਰ ਛੱਡੋ, ਸਮਦ੍ਰਿਸ਼ਟੀ ਰਹਿਣਾ ਕਰੇ, ਸਮਤਾ ਰੂਪੀ ਭਿੱਖਿਆ ਖਾਣੀ ਕਰੇ। ਨਿਰੰਕਾਰ ਜੋ ਰਹਿ ਸਮਾਏ ਕਾਹੇ ਭਿੱਖਿਆ ਮੰਗਣ ਜਾਏ। ਜਿਹੜਾ ਬੰਦਾ ਨਿਰੰਕਾਰ ਵਿੱਚ ਸਮਾ ਰਹਿੰਦਾ ਉਹ ਫਿਰ ਬਾਹਰ ਭਿੱਖਿਆ ਮੰਗਣ ਨੂੰ ਕਾਹਦੇ ਵਾਸਤੇ ਜਾਂਦਾ? ਨਹੀਂ ਜਾਂਦਾ ਤਾਂ ਖੁਦ ਨਿਰੰਕਾਰ ਦਾ ਹੀ ਰੂਪ ਹੋ ਗਿਆ, ਮੰਗਣ ਕਿੱਥੇ ਜਾਂਦਾ? ਉੱਥੇ ਤਾਂ ਢੇਰ ਆਪੇ ਲੱਗੀ ਜਾਂਦੇ ਹੁੰਦੇ ਨੇ, ਖਾਣ ਪੀਣ ਦੇ ਵਾਧੂ ਸਮਾਨ, ਪੈਸਾ, ਦੌਲਤ, ਪਦਾਰਥ, ਉਹ ਠੁਕਰਾਉਂਦਾ ਹੈ ਤੇ ਕਈ ਮੰਗਣ ਚੜੇ ਰਹਿੰਦੇ ਨੇ। ਮੰਗਣ ਵਾਲੇ ਜੋ ਮੰਗਾ ਸੋ ਭੁੱਖਾ ਰਹੇ। ਪੌੜੀ ਹਰਿਮੰਦਰ ਸੋਈ ਆਖੀ ਹੈ ਜਿੱਥੋਂ ਹਰ ਜਾਤਾ ਮਾਨਸ ਦੇ ਗੁਰਬਚਨੀ ਪਾਇਆ ਸਭ ਆਤਮ ਰਾਮ ਪਛਾਤਾ। ਉਹ ਹਰੀ ਦਾ ਮੰਦਰ ਆਖੀ ਦਾ ਜਿੱਥੋਂ ਹਰੀ ਜਾਣਿਆ ਜਾਂਦਾ। ਹਰਿਮੰਦਰ ਸੋਈ ਆਖੀ ਹੈ ਜਿੱਥੋਂ ਹਰ ਜਾਤਾ, ਭਾਵ ਕਹਿਣ ਤੋਂ ਕਿ ਮਨੁੱਖਾ ਦੇ ਹੀ ਹਰੀ ਦਾ ਮੰਦਰ ਹੈ। ਗੁਰਾਂ ਦੇ ਬਚਨਾਂ ਦੁਆਰਾ ਜਾਂ ਸਾਰਿਆਂ ਵਿੱਚ ਆਤਮ ਰਾਮ ਨੂੰ ਪਰਿਪੂਰਨ ਪਛਾਣਿਆ ਤਾਂ ਮਨੁੱਖਾ ਦੇ ਪਾਇਆ ਹੋਇਆ ਸਫਲ ਹੁੰਦਾ। ਬਾਹਰ ਮੂਲ ਨਾ ਖੋਜੀਐ ਕਰਮਾ ਹੀ ਵਿਧਾਤਾ, ਮਨਮੁਖ ਹਰ ਮੰਦਰ ਕੀ ਸਾਰ ਨਾ ਜਾਣਨੀ ਤਿੰਨੀ ਜਨ ਮੰਗਵਾਤਾ। ਸਰੀਰ ਤੋਂ ਬਾਹਰ ਮੂਲ ਹੁੰਦਾ ਕਦਾ ਚਿੱਤ, ਉੱਕਾ ਹੀ ਨਾ ਖੋਜੀਏ। ਉਹ ਵਿਧਾਤਾ ਫਲ ਪ੍ਰਦਾਤਾ ਪਰਮੇਸ਼ਰ ਹਿਰਦੇ ਰੂਪੀ ਘਰ ਦੇ ਵਿੱਚ ਹੀ ਆਪਣੇ ਸਾਰਿਆਂ ਦੇ ਬੈਠਾ। ਜਿਹੜੇ ਮਨਮੁਖ ਹਰੀ ਮੰਦਰ ਭਾਵ ਮਨੁੱਖਾ ਦੇ ਦੀ ਸਾਰ ਨਹੀਂ ਜਾਣਦੇ ਉਹਨਾਂ ਨੇ ਮਨੁੱਖਾ ਜਨਮ ਨੂੰ ਵਿਅਰਥ ਹੀ ਗਵਾ ਲਿਆ। ਇਹਨੇ ਬੜਾ ਸੋਹਣਾ ਮੌਕਾ ਮਿਲਿਆ ਸੀ ਪਰ ਬਸ ਬੇਅਰਥ ਗਵਾ ਕੇ ਚਲੇ ਗਏ ਦੁਨੀਆਂ ਚੋਂ। ਸਭ ਮੈਂ ਇੱਕ ਵਰਤਦਾ ਗੁਰਸਬਦੀ ਪਾਇਆ ਜਾਈ, ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ। ਜੋ ਸਾਰੇ ਜਗਤ ਵਿੱਚ ਇੱਕ ਪਰਮੇਸ਼ਰ ਵਰਤਦਾ ਉਹ ਗੁਰਾਂ ਦੇ ਉਪਦੇਸ਼ ਦੁਆਰੇ ਪਾਇਆ ਜਾਂਦਾ ਹੈ। ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ, ਤੂੰ ਇਹ ਸੱਚੇ ਪਾਤਸ਼ਾਹ ਤੂੰ ਧੰਨ ਹੈ ਧੰਨ ਹੈ, ਤੇਰੀ ਨਾਈ ਭਾਵ ਵਡਿਆਈ ਵੀ ਸੱਚੀ ਹੈ। ਇਸ ਪ੍ਰਕਾਰ ਪਿੱਛੇ ਸਾਰੇ ਪਾਠ ਆਏ ਨੇ, ਜਾਤਾ ਪਛਾਤਾ ਵਿਧਾਤਾ ਗਵਾਤਾ, ਅਖੀਰ ਤੇ ਆਇਆ ਪਾਇਆ ਜਾਈ। ਫਿਰ ਆਪਣੇ ਆਪ ਹੀ ਜਾ ਲੱਗ ਜਾਣਾ ਵਾਹੋ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ। ਸਲੋਕ ਮਹੱਲਾ ਤੀਜਾ, ਮੂਰਖ ਹੋਵੈ ਸੋ ਸੁਣੈ ਮੂਰਖ ਕਾ ਕਹਿਣਾ, ਮੂਰਖ ਕੇ ਕਿਆ ਲੱਖਣ ਹੈ ਕਿਆ ਮੂਰਖ ਕਾ ਕਰਨਾ। ਪ੍ਰਸ਼ਨ ਕਰਦੇ ਨੇ ਮੂਰਖ ਦੇ ਕਹਿਣੇ ਨੂੰ ਕੌਣ ਸੁਣਦਾ ਹੈ। ਕਹਿੰਦੇ ਸੁਣੋ, ਜਿਹੜਾ ਬੰਦਾ ਆਪ ਮੂਰਖ ਹੁੰਦਾ ਉਹੀ ਮੂਰਖ ਦੇ ਕਹਿਣੇ ਨੂੰ ਸੁਣਦਾ। ਹੁਣ ਮੂਰਖ ਬੰਦੇ ਦੇ ਚਿੰਨ੍ਹ ਕੀ ਨੇ, ਨਿਸ਼ਾਨੀਆਂ ਕੀ ਹੈ, ਮੂਰਖ ਦਾ ਜਿਹੜਾ ਕਰਤੱਵ ਕੀ ਹੁੰਦਾ, ਫਿਰ ਹੁਣ ਇਹ ਵੀ ਦੱਸ ਦਿਓ ਕਿਰਪਾ ਕਰਕੇ। ਮੂਰਖ ਉਹੋ ਜੇ ਮੁਗਧ ਹੈ ਅਹੰਕਾਰੇ ਮਰਣਾ, ਏਤ ਕਮਾਣ ਹੈ ਸਦਾ ਦੁੱਖ ਦੁੱਖ ਹੀ ਮੈਂ ਰਹਿਣਾ। ਮੂਰਖ ਉਹੀ ਬੰਦਾ ਜਿਹੜਾ ਮੁਗਧ, ਮੁਗਧ ਹੁੰਦਾ ਜੜ ਮੂਰਖ, ਬਹੁਤਾ ਹੀ ਪੱਥਰ ਵਰਗਾ ਮੂਰਖ, ਨਾ ਜਿਹਨੂੰ ਵਿਹਾਰ ਦੀ ਗਿਆਤ ਹੈ ਨਾ ਪਰਮਾਰਥ ਦੀ ਗਿਆਤ ਹੈ, ਜੋ ਵੀ ਕਰਦਾ ਜੋ ਹੰਕਾਰ ਵਿੱਚ ਹੀ ਮਰੀ ਜਾਂਦਾ ਵਾ, ਆਕੜੇ ਹੀ ਰਹਿੰਦਾ, ਪਤਾ ਨਹੀਂ ਉਹਦੀ ਸੂਈ ਕਿੱਥੋਂ ਠੀਕ ਹੋਣੀ ਹੈ। ਏਤ ਕਮਾਣ ਹੈ, ਇਸ ਹੰਕਾਰ ਦੇ ਸਹਿਤ ਕਰਮਾਂ ਦੇ ਕਮਾਉਣ ਕਰਕੇ ਸਦਾ ਦੁੱਖ ਹੀ ਪ੍ਰਾਪਤ ਹੁੰਦਾ ਅਤੇ ਜੀਵਨ ਪ੍ਰਯੰਤ ਜੀਵਨ ਦੇ ਅੰਤ ਤੱਕ ਸਦਾ ਦੁੱਖ ਵਿੱਚ ਹੀ ਰਹਿਣਾ ਕਰਦਾ। ਜੇ ਕੋਈ ਕਹੇ ਕਿ ਆਪਣਾ ਸੰਬੰਧੀ ਮੂਰਖ ਹੋਵੇ ਤਾਂ ਉਸ ਲਈ ਫਿਰ ਕੀ ਕਰਨਾ ਚਾਹੀਦਾ। ਅਰੇ ਮੂਰਖ ਤਾਂ ਕਈ ਟੱਕਰ ਜਾਂਦੇ ਨੇ, ਹੁਣ ਉਹਦਾ ਹੈ ਆਪਣਾ ਬੰਦਾ, ਉਹਦਾ ਕੀ ਕਰੀਏ ਜੀ। ਅਤ ਪਿਆਰਾ ਪਵੈ ਖੂਹ ਹੈ ਕਿਹੋ ਸੰਜਮ ਕਰਨਾ, ਇਹ ਅਤਿਅੰਤ ਪਿਆਰਾ ਮਿੱਤਰ ਖੂਹ 'ਚ ਪੈ ਜਾਵੇ ਭਾਵ ਮੰਦ ਕਰਮਾਂ 'ਚ ਪ੍ਰਵਿਰਤ ਹੋ ਜਾਵੇ, ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਕਿਸੇ ਮੂਰਖ ਗੁਰੂ ਮਗਰ ਲੱਗ ਜਾਵੇ, ਆਪ ਤਾਂ ਮੂਰਖ ਹੈਗਾ ਹੀ ਹੈ। ਉਹਦੀਆਂ ਗੱਲਾਂ ਸੁਣ ਕੇ ਖੁਸ਼ ਹੁੰਦਾ ਵੀ ਉੱਥੇ ਤਾਂ ਰੋਕਦੇ ਨਹੀਂ ਇਹਨਾਂ ਗੱਲਾਂ ਤੋਂ, ਤੁਸੀਂ ਸਾਨੂੰ ਉਈ ਕਹੀ ਮੂੰਹ ਨੂੰ ਛਿੱਕੂ ਲਾਇਆ ਸਾਡੇ, ਉੱਥੇ ਤਾਂ ਕਹਿੰਦੇ ਭਾਵੇਂ ਕੋਈ ਇੱਕ ਕਾਰ ਨਾ ਪਾਓ, ਕੇਸਾਂ ਦੀ ਵੀ ਲੋੜ ਨਹੀਂ, ਇਹਦੀ ਵੀ ਲੋੜ ਨਹੀਂ, ਸਭ ਕੁਝ ਖਾਈ ਪੀ ਜਾਓ ਮੌਜ ਕਰੋ। ਉਹ ਕਹਿੰਦੇ ਹੁਣ ਤੂੰ ਮੂਰਖ ਹੈ ਤੇ ਮੂਰਖ ਦਾ ਹੀ ਕਹਿਣਾ ਸੁਣੇਗਾ, ਸੱਚੇ ਗੁਰੂ ਦੀ ਗੱਲ ਥੋੜ੍ਹੀ ਸੁਣੇਗਾ ਤੂੰ। ਫਿਰ ਕਹਿੰਦੇ ਜਦ ਸੰਸਾਰ ਖੂਹ ਵਿੱਚ ਪੈ ਜਾਵੇ ਤਾਂ ਉਹਦੇ ਵਾਸਤੇ ਸੰਜਮ ਕਰਨਾ ਚਾਹੀਦਾ। ਮੰਦੇ ਕੰਮਾਂ 'ਚ ਫਸ ਗਿਆ, ਚਲੋ ਉਹਦੇ ਲਈ ਕੋਈ ਕਰਮ ਕਰੀਏ, ਚਲੋ ਉਹਨੂੰ ਆਪਾਂ ਐਂ ਕਰਦੇ ਹਾਂ ਸੀੜੀਆਂ ਬਣਦੇ ਜਾ ਕੇ ਕਥਾ ਦੀਆਂ ਸਾਰਿਆਂ ਨੂੰ, ਉਹ ਕਿੱਥੇ ਫਸੇ ਫਿਰਦੇ ਹੋ। ਫਿਰ ਇਸ ਪ੍ਰਕਾਰ ਉਹ ਸਹੀ ਰਸਤੇ 'ਤੇ ਹੌਲੀ ਹੌਲੀ ਆਪੇ ਆ ਜਾਣਗੇ। ਗੁਰਮੁਖ ਹੋਏ ਸੋ ਕਰੇ ਵਿਚਾਰ ਉਸ ਅਲਿਪਤੋਂ ਰਹਿਣਾ, ਜੇ ਤਾਂ ਗੁਰਮੁਖ ਹੋਵੇਗਾ ਤਾਂ ਸ੍ਰੇਸ਼ਟ ਵਿਚਾਰ ਕਰਕੇ ਵਿਕਾਰਾਂ ਵੱਲੋਂ ਹਟ ਜਾਏਗਾ, ਅਤੇ ਜੇ ਮਨਮੁਖ ਹੋਵੇ ਉਪਦੇਸ਼ ਨੂੰ ਨਾ ਗ੍ਰਹਿਣ ਕਰੇ ਉਸ ਤੋਂ ਅਸੰਗ ਰਹਿਣਾ ਹੀ ਚੰਗਾ, ਫਿਰ ਛੱਡ ਦਿਓ ਉਹਨਾਂ ਨੂੰ। ਫਿਰ ਭਾਵੇਂ ਰਿਸ਼ਤੇਦਾਰ ਹੋਵੇ, ਭਾਵੇਂ ਦੋਸਤ ਹੋਵੇ, ਭਾਵੇਂ ਕੋਈ ਹੋਵੇ, ਫਿਰ ਛੱਡ ਕੇ ਚੁੱਪ ਕਰਕੇ ਆਪਣੀ ਬੰਦਗੀ ਕਰੋ। ਫਿਰ ਜੇ ਨਹੀਂ ਸੁਣਦਾ ਰਹਿਣ ਦਿਓ। ਜਿਹਨੇ ਨਰਕਾਂ ਨੂੰ ਜਾਣਾ, ਮਹਾਰਾਜ ਕਹਿੰਦੇ ਜਿਹਨੇ ਮਾੜੀਆਂ ਜੂਨੀਆਂ 'ਚ ਪੈਣਾ, ਹੁਣ ਆਪਾਂ ਤਾਂ ਜ਼ੋਰ ਲਾ ਲਿਆ ਨਾ ਆਪਣਾ, ਆਪਾਂ ਹੁਣ ਕੀ ਕਰੀਏ, ਕਿਲ ਕਿਲ ਕੇ ਤਾਂ ਮਰਨ ਰਹੇ। ਹੁਣ ਹਰ ਨਾਮ ਜਪੈ ਆਪ ਉਧਰੈ ਉਸ ਪਿੱਛੇ ਡੁੱਬਦੇ ਪੀ ਤਰਨਾ, ਜੋ ਹਰੀ ਨਾਮ ਨੂੰ ਜਪਦਾ ਉਹ ਆਪ ਤਰਦਾ, ਉਹਦੇ ਪਿੱਛੇ ਲੱਗ ਕੇ ਡੁੱਬਦੇ ਨੇ ਵੀ ਤਰਨਾ। ਨਾਮ ਜਪਣ ਵਾਲੇ ਦੇ ਮੰਗਰ ਜੇ ਊਈ ਲੱਗ ਜੇ ਤਾਂ ਵੀ ਤਰ ਜਾਂਦਾ। ਆ ਜਿਹੜੇ ਕਹਿੰਦੇ ਜੀ ਆਪਣੇ ਸਿੱਖ ਪੰਥ ਵਿੱਚ ਇਹਨੇ ਸੰਤ ਮਹਾਤਮਾ ਨੇ, ਉਹ ਇਹਨਾਂ ਨਾਲ ਤਾਂ ਲੱਗ ਲੈਣ ਦੇ ਦੁਨੀਆਂ ਨੂੰ, ਕੁਛ ਨਾ ਕੁਛ ਤਾਂ ਸਿੱਖਣਗੇ ਮਾੜਾ ਮੋਟਾ, ਉਹਨਾਂ ਨੂੰ ਰੋਵੋ ਰੋਵੋ ਸਾਕਤ ਵਾਪਰੇ ਜੋ ਹੱਟ ਹੈ ਹਾਟ ਬਿਕਾਏ। ਉਹ ਜਿਹੜੇ ਥਾਂ ਥਾਂ ਕੋਈ ਹੰਨੇ ਦੀ, ਕੋਈ ਬੰਨੇ ਦੀ, ਕੋਈ ਪਹਾੜਾਂ ਵਾਲੇ ਰੰਨੇ ਦੀ, ਕੋਈ ਢੋਲ ਢਮੱਕਾ ਸਰਬ ਲੜੇ ਨਕਲੀ ਗੁਰੂਆਂ ਮਗਰ ਫਿਰਦੇ ਨੇ, ਜਿਹੜੇ ਕਿ ਤੰਤਰ ਮੰਤਰ ਜੰਤਰ ਫਿਰਦੇ ਨੇ, ਉਹ ਬਾਬਿਆਂ ਮਗਰ ਦੂਜਿਆਂ ਮਗਰ ਫਿਰਦੇ, ਉਹਨਾਂ ਨੂੰ ਰੋਵੋ, ਉਹਨਾਂ ਨੂੰ ਮਨਾ ਕੇ ਲਿਆਓ, ਆ ਜਾਓ ਇੱਧਰ ਮੁੜਿਆਓ, ਸਾਰਾ ਕੁਛ ਆਪਣੇ ਘਰ 'ਚ ਹੀ ਹੈ, ਕਿਉਂ ਮੰਗਤੇ ਬਣੇ ਫਿਰਦੇ ਹੋ। ਕਹਿੰਦੇ ਉਹਨਾਂ ਡੁੱਬਦਿਆਂ ਨੂੰ ਤਾਰੋ, ਸੰਤਾਂ ਮਹਾਤਮਾ ਨਾਲੋਂ ਤੋੜੋ ਨਾ, ਕਿਉਂਕਿ ਮਾੜਾ ਮੋਟਾ ਚੱਲ ਵਾਹਿਗੁਰੂ ਤਾਂ ਕਹਾਉਂਦੇ ਹੀ ਆ, ਕੋਈ ਗੁਰੂ ਦੀ ਗੱਲ ਕਰਦੇ, ਗੁਰੂ ਦਾ ਪ੍ਰਕਾਸ਼ ਅੰਮ੍ਰਿਤ ਤਾਂ ਛਕਾਉਂਦੇ ਹੀ ਆ, ਜਿਹੜੇ ਬਿਲਕੁਲ ਹੀ ਬੇੜਾ ਬਹਿ ਗਿਆ ਜਿਹਨਾਂ ਦਾ, ਉਹਨਾਂ ਨੂੰ ਰੋਕ ਕੇ ਲਿਆਓ, ਮੋੜ ਕੇ ਉਹਨਾਂ ਨੂੰ ਲਿਆਉਣਾ ਆਪਾਂ ਨੇ। ਜਿਹੜੇ ਆਪਣੇ ਆਪਣੇ ਪੰਥ ਦੇ ਦਾਇਰੇ ਵਿੱਚ ਆ, ਉਹਨਾਂ ਨੂੰ ਤਾਂ ਆਪਾਂ ਸਾਂਭ ਵੀ ਲਵਾਂਗੇ, ਉਹਨਾਂ ਤਾਂ ਸਮਝਾ ਵੀ ਲਵਾਂਗੇ ਹੌਲੀ ਹੌਲੀ, ਉਹਨਾਂ ਨਾਲ ਨਾ ਲੜੋ, ਮਿਲ ਕੇ ਬੈਠੋ, ਅਤੇ ਬਾਕੀ ਜਿਹੜੇ ਗਲਤ ਰਾਹ ਗਏ ਉਹਨਾਂ ਨੂੰ ਮੋੜ ਕੇ ਲਿਆਓ, ਜਿਹੜੇ ਗਲਤੀਆਂ ਕਰਾਉਣ ਉਹਨਾਂ ਨੂੰ ਵੀ ਆਪਾਂ ਸਮਝਾ ਦਿੰਦੇ ਹਾਂ ਵੀ ਤੁਸੀਂ ਵੀ ਭਾਈ ਗਲਤ ਨਾ ਚੱਲੋ। ਨਾਨਕ ਜੋ ਤਿਸ ਭਾਵ ਹੈ ਸੋ ਕਰੇ, ਜੋ ਦੇ ਸੋ ਸਹਿਣਾ। ਗੁਰੂ ਨਾਨਕ ਦੇਵ ਜੀ ਕਥਨ ਕਰਦੇ ਆ, ਜੋ ਉਸ ਪਰਮੇਸ਼ੁਰ ਨੂੰ ਭਾਉਂਦਾ ਉਹੀ ਕਰਦਾ, ਉਹ ਪਰਮੇਸ਼ੁਰ ਆਪਣੀ ਮਰਜ਼ੀ ਅਨੁਸਾਰ ਜੋ ਵੀ ਦੇਵੇ, ਚਾਹੇ ਦੁੱਖ ਦੇਵੇ ਸੁੱਖ ਦੇਵੇ, ਉਹਨੂੰ ਪ੍ਰਸੰਨ ਹੋ ਕੇ ਸਹਾਰਨਾ ਚਾਹੀਏ ਆਪਾਂ ਨੂੰ। ਮਹੱਲਾ ਪਹਿਲਾ, ਨਾਨਕ ਆਖੈ ਰੇ ਮਨਾ ਸੁਣੀਐ ਸਿੱਖ ਸਹੀ, ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਹੀ। ਧੰਨ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਆ, ਮਨ ਤੂੰ ਸਹੀ ਸੱਚੀ ਸਿੱਖਿਆ ਸੁਣਨਾ ਕਰ ਮੈਥੋਂ। ਨਾਨਕ ਆਖੈ ਰੇ ਮਨਾ ਸੁਣੀਐ ਸਿੱਖ ਸਹੀ, ਜਦ ਵਹੀ ਕੱਢ ਕੇ ਉਹ ਬੈਠਾ ਤਾਂ ਰੱਬ ਨੂੰ ਲੇਖਾ ਦੇਣਾ ਪੈਣਾ, ਤਾਂ ਰੱਬ ਫਿਰ ਲੇਖਾ ਮੰਗੇਗਾ। ਤਲਬਾ ਪੌਸਨੇ ਆਕੀਆਂ ਬਾਕੀ ਜਿਨ੍ਹਾਂ ਰਹੀ, ਅਜ਼ਰਾਈਲ ਫਰੇਸਤਾ ਹੋਸੀ ਆਏ ਤਈ। ਜਿਨ੍ਹਾਂ ਦੀ ਤਰਫ ਪਾਪਾਂ ਦੀ ਬਾਕੀ ਰਹੀ ਹੋਈ ਆ, ਉਹਨਾਂ ਆਕੜਿਆਂ ਹੋਇਆਂ ਨੂੰ ਤਲਬਾ ਪੌਸਨ ਸੱਦੇ ਆਉਣਗੇ, ਸੱਦੇ ਪੈਣਗੇ, ਆ ਜਾਵੇ। ਗੁਰਮੁਖਾਂ ਤਾਂ ਸਤਿਕਾਰ ਨਾਲ ਲੈ ਕੇ ਜਾਂਦੇ ਨੇ, ਅਜ਼ਰਾਈਲ ਨਾ ਕਰਕੇ ਜੋ ਫਰੇਸ਼ਤਾ ਭਾਵ ਦੇਵਤਾ ਹੈ, ਉਹ ਉਹਨਾਂ ਦੇ ਸਿਰ ਉੱਤੇ ਆ ਕੇ ਤਾਇਨਾਤ ਹੋ ਕੇ ਖੜ੍ਹ ਜਾਣਾ, ਸੋ ਤਹਿਕੀਕਾਤ ਕਰਨ ਨੂੰ ਖੜ੍ਹਾ ਹੋ ਜਾਣਾ। ਚਾਰ ਫਰਿਸ਼ਤੇ ਨੇ, ਅਜ਼ਰਾਈਲ ਫਰਿਸ਼ਤਾ ਇਹ ਮੌਤ ਦਾ ਦੇਵਤਾ, ਸੋ ਇਸਰਾਈਲ ਜਿਹੜਾ ਇਹ ਪਰਲੋਂ ਵੇਲੇ ਤੂਰੀ ਵਜਾਉਂਦਾ, ਇਹਦੇ ਨਰਸਿੰਘੇ ਦੀ ਧੁੰਨ ਨਾਲ ਦੁਨੀਆਂ ਵਿੱਚ ਪਰਲੋਂ ਆਵੇਗੀ ਅਤੇ ਕਹਿੰਦੇ ਕਬਰਾਂ 'ਚੋਂ ਮੁਰਦੇ ਉੱਠਣਗੇ। ਮਿਕਾਇਲ ਜਿਹੜਾ ਹੁੰਦਾ ਜੀਵਾਂ ਨੂੰ ਰਿਜਕ ਪਹੁੰਚਾਉਂਦਾ, ਜ਼ਬਰਾਈਲ ਜਿਹੜਾ ਖੁਦਾ ਦਾ ਪੈਗਾਮ ਪੈਗੰਬਰਾਂ ਕੋਲ ਲਿਜਾਂਦਾ। ਇਹ ਮਹਾਨ ਕੋਸ਼ ਦੇ ਵਿੱਚ 2427 ਫੇਜ 'ਤੇ ਲਿਖਿਆ ਹੋਇਆ ਸਾਰਾ, ਇਸ ਪ੍ਰਕਾਰ ਹੈ। ਆਵਣ ਜਾਣ ਨਾ ਸੁਝਈ ਭੀੜੀ ਗਲੀ ਫਹੀ, ਕੂੜ ਨਿਖੁੱਟੇ ਨਾਨਕਾ ਓੜਕ ਸੱਚ ਰਹੀ। ਸੋ ਇਸ ਪ੍ਰਕਾਰ ਫਰਮਾਉਂਦੇ ਹਨ ਪਾਵਨ ਬਚਨ ਕਿ ਜਮ ਮਾਰਗ ਰੂਪੀ ਭੀੜੀ ਗਲੀ ਵਿੱਚ ਫਸੀ ਹੋਈ ਜਿੰਦ ਨੂੰ ਆਉਣਾ ਜਾਣਾ ਨਹੀਂ ਸੁਝਦਾ। ਸਤਿਗੁਰਦੇਵ ਮਹਾਰਾਜ ਗੁਰੂ ਨਾਨਕ ਸਾਹਿਬ ਕਥਨ ਕਰਦੇ, ਕੂੜ ਨਿਖੁੱਟੇ ਝੂਠ ਨੇ ਹਰੀ ਹਰ ਹੋ ਜਾਣਾ, ਖਤਮ ਹੋ ਜਾਣਾ, ਇਹਨੇ ਨਾਸ ਹੋ ਜਾਣਾ। ਓੜਕ ਹੁੰਦਾ ਅੰਤ ਨੂੰ ਸੱਚ ਨਹੀਂ ਰਹਿਣਾ, ਜਿੰਨਾ ਮਰਜ਼ੀ ਕੋਈ ਜ਼ੋਰ ਲਾ ਲਵੇ ਸੱਚ ਮੂਹਰੇ ਆ ਜਾਣਾ ਇੱਕ ਦਿਨ। ਪੌੜੀ ਹਰ ਕਾ ਸਭ ਸਰੀਰ ਹੈ, ਹਰ ਰਵ ਰਹਿਆ ਸਭ ਆਪੈ, ਹਰ ਕੀ ਕੀਮਤ ਨਾ ਪਵੈ ਕਿਛ ਕਹਿਣ ਨਾ ਜਾਪੈ। ਸਰੀਰ ਆਦਿਕ ਸਭ ਕੁਝ ਹਰੀ ਦਾ, ਪਰਮਾਤਮਾ ਦਾ, ਅਤੇ ਸਾਰਿਆਂ ਵਿੱਚ ਹਰੀ ਆਪ ਹੀ ਰਵ ਰਿਹਾ, ਉਸ ਹਰੀ ਦੀ ਕੀਮਤ ਨਹੀਂ ਪੈਂਦੀ ਅਤੇ ਕੁਛ ਕਹਿਣਾ ਵੀ ਨਹੀਂ ਜਾਪੈ ਭਾਵ ਜਾਣਿਆ ਜਾਂਦਾ। ਗੁਰਪ੍ਰਸਾਦੀ ਸਾਲਾ ਹੀ ਹੈ ਹਰ ਭਗਤੀ ਰਾਪੈ, ਸਭ ਮਨ ਤਨ ਹਰਿਆ ਹੋਇਆ ਅਹੰਕਾਰ ਗਵਾਪੈ। ਗੁਰਾਂ ਦੀ ਕਿਰਪਾ ਦੁਆਰੇ ਨਾਮ ਨੂੰ ਸਲਾਹੀਏ ਤਾਂ ਹਰੀ ਦੀ ਭਗਤੀ ਵਿੱਚ ਰਾਪੈ ਹੁੰਦਾ, ਤਦਾਕਾਰ ਹੁੰਦਾ। ਗੁਰਮੁਖਾਂ ਦਾ ਸਭ ਤਰ੍ਹਾਂ ਨਾਲ ਮਨ ਤਨ ਸ਼ੁਭ ਗੁਣਾਂ ਨਾਲ ਹਰਿਆ ਹੋਇਆ, ਕਿਉਂਕਿ ਗੁਰਮੁਖਾਂ ਨੇ ਹੰਕਾਰ ਨੂੰ ਗੁਆ ਦਿੱਤਾ ਹੈ। ਸਭ ਕਿਛ ਹਰ ਕਾ ਖੇਲ ਹੈ, ਗੁਰਮੁਖ ਕਿਸੈ ਬੁਝਾਈ, ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ। ਸੋ ਕਿਸੇ ਵੇਲੇ ਗੁਰਮੁਖ ਨੂੰ ਇਹ ਸਮਝ ਆਈ ਕਿ ਉਹ ਕੁਝ ਨਿਗਾਹ ਜੋ ਕੁਝ ਨਿਗਾਹ 'ਚ ਆ ਰਿਹਾ ਹੈ, ਇਹ ਸਭ ਕੁਝ ਹਰੀ ਦਾ ਖੇਲ ਹੈ। ਬਸ ਫਿਰ ਸਭ ਕੁਛ ਹਰ ਕਾ ਖੇਲ ਹੈ, ਗੁਰਮੁਖ ਕਿਸੇ ਬੁਝਾਈ। ਇਹ ਕਿਸੇ ਬਿਰਲੇ ਗੁਰਮੁਖ ਨੂੰ ਇਹ ਸਮਝ ਆਈ ਹੈ ਕਿ ਜੋ ਕੋਈ ਨਿਗਾਹ ਆ ਰਿਹਾ ਸਭ ਕੁਝ ਹਰੀ ਦਾ ਹੀ ਖੇਲ ਹੈ। ਇਹ ਸੱਚੇ ਪਾਤਸ਼ਾਹ ਤੂੰ ਧੰਨ ਹੈ, ਧੰਨ ਤੇਰੀ ਨਾਈ ਜਿਹੜੀ ਵਡਿਆਈ ਵੀ ਸੱਚੀ ਹੈ, ਤੂੰ ਧੰਨਤਾ ਦੇ ਯੋਗ ਹੈ। ਸੋ ਇਸ ਪ੍ਰਕਾਰ ਪਾਵਨ ਪਵਿੱਤਰ ਬਚਨ ਮਹਾਰਾਜ ਨੇ ਬਖਸ਼ਿਸ਼ ਕੀਤੇ ਹਨ, ਫਿਰ ਅਗਲੇ ਸਮੇਂ ਸ਼ਰਵਣ ਕਰਾਂਗੇ, ਸਤਿਗੁਰੂ ਬਖਸ਼ਿਸ਼ ਕਰਨ। ਸੋ ਜੋ ਸਪਾਈਸ ਮੋਬਾਈਲ ਦੇ ਉੱਤੇ ਪੰਜਾਬ ਦੇ ਵਿੱਚ ਕਥਾ ਆਪਣੀ ਲੜੀਵਾਰ ਅੱਜ ਸ਼ੁਰੂ ਹੋਈ ਹੈ, ਸੋ ਇਸ ਪ੍ਰਕਾਰ 50 ਭਾਵ 50300 ਇਹ ਨੰਬਰ ਹੈ ਸਪਾਈਸ ਮੋਬਾਈਲ ਜਿਹਨਾਂ ਕੋਲ ਕਿਤੇ ਹੋਇਆ ਉੱਥੇ ਉਹਦੇ ਉੱਤੇ ਇਹ ਲੜੀਵਾਰ ਕਥਾ ਗੁਰੂ ਗ੍ਰੰਥ ਸਾਹਿਬ ਦੀ ਪ੍ਰਾਰੰਭ ਹੋ ਚੁੱਕੀ ਹੈ ਤੋ ਬਾਕੀ ਉਹਨਾਂ ਦੇ ਉੱਤੇ ਹੋ ਜਾਵੇਗੀ ਤਾਂ ਕਿ ਹੁਣ ਤੱਕ 5000 ਲੋਕਾਂ ਵੱਲੋਂ ਕਥਾ ਸੁਣਨੀ ਸ਼ੁਰੂ ਹੋਈ ਵੀ ਆ ਉਹ ਕਹਿੰਦੇ ਸੀ ਉਮੀਦ ਆ 20 ਲੱਖ ਬੰਦਾ ਇਹ ਜਿਹੜੀ ਕਥਾ ਸ਼੍ਰਵਣ ਕਰੂਗਾ ਏਅਰਟੈੱਲ ਵਾਲੇ ਵੀ ਅਤੇ ਰਿਲਾਇੰਸ ਵਾਲੇ ਵੀ ਅਤੇ ਆਈਡੀਆ ਫੋਨ ਵੋਡਾ ਵਾਲੇ ਵੀ ਸਾਰੇ ਕਥਾ ਦੇਣਗੇ ਔਰ ਲੜੀਵਾਰ ਸਾਰੀ ਕਥਾ ਉਹਨਾਂ ਨੇ ਪਾ ਕੇ ਅਤੇ ਸਾਰਿਆਂ ਨੂੰ ਸੁਣਾਉਣੀ ਪਈ ਇਹ ਗੁਰਬਾਣੀ ਹੈ ਗੁਰੂ ਕਾ ਉਪਦੇਸ਼ ਹੈ ਸ਼੍ਰਵਣ ਕਰੋ ਜਿਹਦੇ ਨਾਲ ਆਪਾਂ ਸਾਰਿਆਂ ਨੂੰ ਸੋਝੀ ਆਵੇ ਪੂਰੀ ਦੁਨੀਆ ਦਾ ਭਲਾ ਸਰਬੱਤ ਦਾ ਭਲਾ ਸਾਰੇ ਧਰਮਾਂ ਦਾ ਭਲਾ ਸਾਰੀ ਕੌਮਾਂ ਦਾ ਭਲਾ ਸੋ ਸਤਿਗੁਰੂ ਮਹਾਰਾਜ ਨੇ ਕਰਨਾ ਸਾਰਿਆਂ ਨੂੰ ਇੱਕੋ ਹੀ ਸਿੱਖਿਆ ਦਿੱਤੀ ਹੈ ਕਿ ਭਈ ਪ੍ਰਾਪਤ ਮਾਨੁਖ ਦੇਹਰੀਆ ਗੋਬਿੰਦ ਮਿਲਣ ਕੀ ਤੇਰੀ ਬਰੀਆ ਅਵਰ ਕਾਜ ਤੇਰਾ ਕਿ ਤੇਰਾ ਕਾਂ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਾਰੇ ਆਪੋ ਆਪਣੇ ਧਰਮਾਂ 'ਚ ਪਰਪੱਕ ਹੋਵੋ ਸਾਰੇ ਜਾਣੇ ਆਪਣੇ ਆਪਣੇ ਧਰਮਾਂ ਮੁਤਾਬਕ ਮਰਿਆਦਾ ਨੂੰ ਕਮਾਓ ਨਾਮ ਜਪੋ ਸਤਿਗੁਰੂ ਸਰਬੱਤ ਦਾ ਭਲਾ ਕਰਨ ਸਾਰੀ ਸ੍ਰਿਸ਼ਟੀ ਨੂੰ ਮਿਹਰ ਭਰਿਆ ਹੱਥ ਰੱਖਣ ਜੀ ਵਾਹਿਗੁਰੂ 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 ਵਾ